ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ, ਹੋਰ ਇਹ ਸਾਨੂੰ ਕਿੱਥੇ ਮਿਲੂਗੀ, ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ, ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ, ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ, ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਖੁਦਾਵੰ ਬੋਲਦਾ ਹੈ, ਉਸ ਦੀ ਆਵਾਜ਼ ਸਾਡੇ ਤੱਕ ਪਹੁੰਚਦੀ ਹੈ, ਉਸ ਦੀ ਆਵਾਜ਼ ਧੀਮੀ ਤੇ ਮਿੱਠੀ ਹੈ, ਅਸੀਂ ਉਸ ਦੀ ਆਵਾਜ਼ ਸੁਣ ਕੇ ਆਪਣੇ ਦਿਲ ਨੂੰ ਪੱਥਰ ਵਾਂਗਰ ਨਾ ਕਰੀਏ।
ਆਵਾਜ਼ ਖੁਦਾਵੰਦ ਦੀ ਨਾ ਪਤ ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਇੱਕ ਪੁਸਤਕ ਨਵੇਂ ਨੇਮ ਵਿੱਚੋਂ ਅਤੇ ਇੱਕ ਪੁਸਤਕ ਪੁਰਾਣੇ ਨੇਮ ਵਿੱਚੋਂ ਲੈ ਕੇ ਉਸ ਦਾ ਆਇਤ ਦਰ ਆਇਤ ਅਧਿਐਨ ਕਰਦੇ ਆ ਰਹੇ ਹਾਂ। ਅੱਜ ਅਸੀਂ ਜ਼ਖਰਿਆ ਨਵੀ ਦੀ ਪੁਸਤਕ ਬਾਰੇ ਪੁਰਾਣੇ ਨੇਮ ਵਿੱਚੋਂ ਅਧਿਐਨ ਕਰਨ ਜਾ ਰਹੇ ਹਾਂ। ਇਹ ਇਸ ਪੁਸਤਕ ਨਾਲ ਸੰਬੰਧਿਤ ਦੂਸਰਾ ਪ੍ਰੋਗਰਾਮ ਹੈ। ਇਸ ਤੋਂ ਪਹਿਲੇ ਪ੍ਰੋਗਰਾਮ ਵਿੱਚ ਅਸੀਂ ਜ਼ਖਰਿਆ ਨਵੀ ਦੀ ਪੁਸਤਕ ਬਾਰੇ ਜਾਣ ਪਛਾਣ, ਇਸ ਦੀ ਰੂਪ ਰੇਖਾ ਅਤੇ ਇਸ ਦੀਆਂ ਇੱਕ ਅਧਿਆਏ ਦੀਆਂ ਪਹਿਲੀਆਂ 5 ਆਇਤਾਂ ਬਾਰੇ ਗੌਰ ਕੀਤਾ ਸੀ। ਅੱਜ ਅਸੀਂ ਇਸ ਪੁਸਤਕ ਦੇ 1 ਅਧਿਆਏ ਦੀ 6 ਆਇਤ ਤੋਂ ਅੱਗੇ ਗੌਰ ਕਰਨਾ ਆਰੰਭ ਕਰਦੇ ਹਾਂ। 6 ਆਇਤ ਦੇ ਵਚਨ ਇਸ ਤਰ੍ਹਾਂ ਹਨ, ਪਰ ਮੇਰੇ ਵਚਨ ਅਤੇ ਮੇਰੀਆਂ ਵਿਧੀਆਂ ਜਿਨ੍ਹਾਂ ਦਾ ਮੈਂ ਆਪਣੇ ਸੇਵਾਦਾਰ ਨਵੀਆਂ ਨੂੰ ਹੁਕਮ ਦਿੱਤਾ ਸੀ, ਕੀ ਉਹ ਤੁਹਾਡੇ ਪਿਓ ਦਾਦਿਆਂ ਨੂੰ ਨਹੀਂ ਅਪਣੀਆਂ? ਸਗੋਂ ਉਹ ਮੁੜੇ ਅਤੇ ਆਖਿਆ ਕਿ ਸੈਨਾ ਦੇ ਯਹੋਵਾ ਨੇ ਜਿਵੇਂ ਸਾਡੇ ਨਾਲ ਵਰਤਣਾ ਚਾਹਿਆ ਤਿਵੇਂ ਸਾਡਿਆਂ ਰਾਹਾਂ ਅਤੇ ਸਾਡਿਆਂ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ। ਗੌਰ ਕਰੋ ਕਿ ਪਰਮੇਸ਼ੁਰ ਆਖਦਾ ਹੈ, ਪਰ ਮੇਰੇ ਵਚਨ ਅਤੇ ਮੇਰੀਆਂ ਵਿਧੀਆਂ ਜਿਨ੍ਹਾਂ ਦਾ ਮੈਂ ਆਪਣੇ ਸੇਵਾਦਾਰ ਨਵੀਆਂ ਨੂੰ ਹੁਕਮ ਦਿੱਤਾ ਸੀ, ਕੀ ਉਹ ਤੁਹਾਡੇ ਪਿਓ ਦਾਦਿਆਂ ਨੂੰ ਨਹੀਂ ਅਪਣੀਆਂ? ਭਾਵ ਕਿ ਉਹਨਾਂ ਨੇ ਆਪਣੇ ਆਪ ਨੂੰ ਤੁਹਾਡੇ ਪਿਓ ਦਾਦਿਆਂ ਉੱਤੇ ਭਾਰੂ ਨਹੀਂ ਸੀ ਕੀਤਾ। ਉਹਨਾਂ ਨੇ ਪਾਪਾਂ ਦੀ ਸਜ਼ਾ ਨੇ ਆਪਣੇ ਆਪ ਨੂੰ ਉਹਨਾਂ ਉੱਤੇ ਭਾਰੂ ਕਰ ਲਿਆ ਸੀ, ਸਗੋਂ ਉਹ ਮੁੜੇ ਅਤੇ ਆਖਿਆ ਕਿ ਸੈਨਾ ਦੇ ਯਹੋਵਾ ਨੇ ਜਿਵੇਂ ਸਾਡੇ ਨਾਲ ਵਰਤਣਾ ਚਾਹਿਆ ਤਿਵੇਂ ਸਾਡਿਆਂ ਰਾਹਾਂ ਅਤੇ ਸਾਡਿਆਂ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ। ਹੁਣ ਉਹ ਆਖਰਕਾਰ ਇਹ ਮੰਨ ਲੈਣ ਨੂੰ ਤਿਆਰ ਸਨ ਕਿ ਉਹ ਸਜ਼ਾ ਜੋ ਕਿ ਉਹਨਾਂ ਉੱਤੇ ਆਉਣ ਪਈ ਸੀ ਉਹ ਤਾਂ ਪਰਮੇਸ਼ਵਰ ਦੇ ਠੀਕ ਅਤੇ ਧਰਮੀ ਹੋਣ ਨੂੰ ਹੀ ਦਰਸਾਉਂਦੀ ਸੀ, ਕਿਉਂਕਿ ਉਸਨੇ ਤਾਂ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ, ਪਰ ਉਹਨਾਂ ਨੇ ਇਸ ਵੱਲ ਗੌਰ ਨਹੀਂ ਸੀ ਕੀਤਾ। ਇਸ 6 ਆਇਤ ਦੇ ਵਚਨਾਂ ਨਾਲ ਇਸ ਪੁਸਤਕ ਦੇ ਵਿਵਹਾਰਕ ਭਾਗ ਦਾ ਅੰਤ ਹੁੰਦਾ ਹੈ। ਮੇਰਾ ਇਸ ਤੋਂ ਇਹ ਭਾਵ ਨਹੀਂ ਹੈ ਕਿ ਇਹ ਅਗਲਾ ਭਾਵ ਗੈਰ ਵਿਵਹਾਰਕ ਹੈ। ਮੇਰੇ ਆਖਣ ਤੋਂ ਤਾਂ ਇਹੋ ਹੀ ਭਾਵ ਹੈ ਕਿ ਇਹ ਭਾਗ ਉਹਨਾਂ ਦਰਸ਼ਨਾਂ ਨਾਲ ਸੰਬੰਧਿਤ ਹੈ ਜੋ ਕਿ ਜ਼ਖਰਿਆ ਨਵੀ ਨੇ ਦੇਖੇ ਸਨ। ਜ਼ਿਆਦਾਤਰ ਵਿਆਖਿਆਕਾਰ ਤਾਂ ਇਹੀ ਆਖਦੇ ਹਨ ਕਿ ਇਹ ਤਾਂ 8 ਦਰਸ਼ਨ ਹੀ ਹਨ, ਪਰ ਇਸ ਦੀ ਹੋਰ ਅੱਗੇ ਵੀ ਵੰਡ ਕਰਾਂਗੇ ਜਿਵੇਂ ਕਿ ਅਸੀਂ ਅੱਗੇ ਗੌਰ ਕਰਾਂਗੇ। ਹੁਣ ਅਸੀਂ 7 ਆਇਤ ਦੇ ਵਚਨਾਂ ਤੋਂ ਅੱਗੇ ਮਹਿੰਦੀ ਦੇ ਬੂਟਿਆਂ ਵਿਚਲੇ ਘੋੜ ਸਵਾਰਾਂ ਦੇ ਦਰਸ਼ਨ ਦਾ ਜ਼ਿਕਰ 7 ਅਤੇ 8 ਆਇਤਾਂ ਦੇ ਵਚਨਾਂ ਵਿੱਚ ਇਸ ਤਰ੍ਹਾਂ ਪਾਉਂਦੇ ਹਾਂ। ਲਿਖਿਆ ਹੈ, ਦਾਰਾ ਦੇ ਦੂਜੇ ਵਰੇ ਦੇ 11ਵੇਂ ਮਹੀਨੇ ਦੀ 24 ਤਰੀਕ ਨੂੰ ਅਤੇ ਉਹ ਸ਼ਬਾਟ ਦਾ ਮਹੀਨਾ ਸੀ, ਯਹੋਵਾ ਦਾ ਵਚਨ ਬਰਕਿਆ ਦੇ ਪੁੱਤਰ ਇਦੋ ਦੇ ਪੋਤਰੇ ਜ਼ਖਰਿਆ ਨਬੀ ਨੂੰ ਆਇਆ ਕਿ ਮੈਂ ਰਾਤ ਨੂੰ ਡਿੱਠਾ ਤਾਂ ਵੇਖੋ ਇੱਕ ਮਨੁੱਖ ਲਾਲ ਘੋੜੇ ਉੱਤੇ ਸਵਾਰ ਮਹਿੰਦੀ ਦੇ ਬੂਟਿਆਂ ਵਿੱਚ ਜਿਹੜੇ ਨੀਵੇਂ ਸਨ ਉੱਤੇ ਸਨ ਖੜਾ ਸੀ। ਉਸਦੇ ਮਗਰ ਲਾਲ ਕਮੈਤ ਔਰ ਚਿੱਟੇ ਘੋੜੇ ਸਨ। ਕਿਉਂਕਿ ਇਬਰਾਨੀ ਮਹੀਨਿਆਂ ਦਾ ਆਰੰਭ ਜਨਵਰੀ ਨਾਲ ਨਹੀਂ ਹੁੰਦਾ, ਇਸ ਕਰਕੇ 11ਵਾਂ ਮਹੀਨਾ ਸਾਡੇ ਫਰਵਰੀ ਮਹੀਨੇ ਦਾ ਸਮਾਂ ਹੋਵੇਗਾ, ਭਾਵ ਫਰਵਰੀ 24 520 ਈਸਵੀ ਪੂਰਵ। ਇਸ ਦੇ ਮਹੱਤਵ ਨੂੰ ਅਸੀਂ ਹੁਣ ਕੁਝ ਹੀ ਮਿੰਟਾਂ ਵਿੱਚ ਵੇਖਾਂਗੇ। ਆਓ ਅਸੀਂ ਹੁਣ ਪਹਿਲਾਂ ਇਸ ਦੇ ਪਿਛੋਕੜ ਬਾਰੇ ਗੌਰ ਕਰੀਏ। ਇਸ ਦਰਸ਼ਨ ਤੋਂ 5 ਮਹੀਨੇ ਪਹਿਲਾਂ ਯਹੋਵਾ ਨੇ ਹਜਾਈ ਨਵੀ ਨੂੰ ਦਰਸ਼ਨ ਦਿੱਤਾ ਸੀ ਅਤੇ ਉਸਨੇ ਇਸਰਾਇਲੀ ਵਕੀਏ ਨੂੰ ਇਸ ਤਰ੍ਹਾਂ ਚੈਲੰਜ ਕਰਦੇ ਹੋਏ ਸੰਦੇਸ਼ ਦਿੱਤਾ ਸੀ ਕਿ ਉਹ ਹੈਕਲ ਦੀ ਉਸਾਰੀ ਦਾ ਕੰਮ ਕਰਨਾ ਦੁਬਾਰਾ ਫਿਰ ਸ਼ੁਰੂ ਕਰਨ। ਇਸ ਤਰ੍ਹਾਂ ਹੁਣ ਹੈਕਲ ਦੀ ਉਸਾਰੀ ਦੇ ਕੰਮ ਦਾ ਆਰੰਭ ਕੀਤਾ ਗਿਆ ਸੀ। ਇਸ ਜ਼ਖਰਿਆ ਨਵੀ ਦੇ ਦਰਸ਼ਨ ਤੋਂ 2 ਮਹੀਨੇ ਪਹਿਲਾਂ ਹਜਾਈ ਨਵੀ ਨੇ ਜਾਜਕਾਂ ਨੂੰ ਇੱਕ ਬਹੁਤ ਹੀ ਕਠੋਰ ਸੰਦੇਸ਼ ਦਿੱਤਾ ਸੀ, ਕਿਉਂਕਿ ਉਹ ਅਸ਼ੁੱਧ ਸਨ ਅਤੇ ਅਜੇ ਵੀ ਇਹ ਆਸ ਲਗਾਈ ਬੈਠੇ ਸਨ ਕਿ ਪਰਮੇਸ਼ਵਰ ਉਹਨਾਂ ਨੂੰ ਬਰਕਤ ਦੇਵੇ। ਉਸਦਾ ਸੰਦੇਸ਼ ਵੀ ਇਹਨਾਂ ਲੋਕਾਂ ਵੱਲ ਹੀ ਸੰਬੋਧਿਤ ਕੀਤਾ ਗਿਆ ਸੀ, ਕਿਉਂਕਿ ਉਹਨਾਂ ਨੇ ਹੈਕਲ ਦੀ ਉਸਾਰੀ ਦੇ ਕੰਮ ਵਿੱਚ ਦੇਰ ਕਰ ਦਿੱਤੀ ਸੀ ਅਤੇ ਇਸ ਕੰਮ ਵਿੱਚ ਅੱਗੇ ਵਧਣ ਤੋਂ ਝਿਜਕ ਰਹੇ ਸਨ। ਇਸ ਸਮੇਂ ਹਜੇ ਨਵੀ ਨੇ ਉਹਨਾਂ ਨੂੰ ਇਹ ਵੀ ਆਖਿਆ ਸੀ, ਗੈਰ ਕੌਮੀ ਵਿਸ਼ਵ ਸ਼ਕਤੀ ਦਾ ਵਿਨਾਸ਼ ਪਰਮੇਸ਼ਵਰ ਦੁਆਰਾ ਇਸ ਧਰਤੀ ਉੱਤੇ ਉਸਦੀ ਪਾਤਸ਼ਾਹੀ ਦੇ ਸਥਾਪਿਤ ਕੀਤੇ ਜਾਣ ਤੋਂ ਪਹਿਲਾਂ ਕੀਤਾ ਜਾਵੇਗਾ। ਉਸਨੇ ਉਹਨਾਂ ਨੂੰ ਇਹ ਵੀ ਦੱਸਿਆ ਹੋਇਆ ਸੀ ਕਿ ਉਹ ਜੋ ਰਾਜ ਕਰੇਗਾ ਉਹ ਮਸੀਹਾ ਹੋਵੇਗਾ ਅਤੇ ਉਹ ਜ਼ਰੂਬਾਬਲ ਦੀ ਅੰਸ਼ ਵਿੱਚੋਂ ਆਉਣ ਵਾਲਾ ਸੀ ਜੋ ਕਿ ਇਸ ਵਕਤ ਯਰੂਸ਼ਲਮ ਵਿਖੇ ਸਿਵਲ ਸ਼ਾਸਕ ਹੈ ਸੀ ਅਤੇ ਉਹ ਰਾਜਾ ਦਾਊਦ ਦੀ ਸ਼ਾਹੀ ਅੰਸ਼ ਵਿੱਚੋਂ ਹੈ ਸੀ। ਹੁਣ ਇਹ ਇਸ ਵਕਤ ਹੋਇਆ ਜਦੋਂ ਕਿ ਹੈਕਲ ਦੀ ਉਸਾਰੀ ਦੁਬਾਰਾ ਕੀਤੀ ਜਾ ਰਹੀ ਸੀ ਕਿ ਜ਼ਕਰਿਆ ਨਬੀ ਨੂੰ 10 ਦਰਸ਼ਨ ਦਿੱਤੇ ਗਏ ਸਨ। 8 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਜ਼ਕਰਿਆ ਨਬੀ ਆਖਦਾ ਹੈ ਮੈਂ ਰਾਤ ਨੂੰ ਡਿੱਠਾ। ਉਹ ਇਸ ਤਰ੍ਹਾਂ ਨਹੀਂ ਆਖਦਾ ਕਿ ਮੈਂ ਰਾਤ ਦੇ ਵਕਤ ਸੁਪਨਾ ਵੇਖਿਆ। ਹੋ ਸਕਦਾ ਹੈ ਕਿ ਆਪ ਇਹ ਸੋਚਦੇ ਹੋਵੋ ਕਿ ਕਿਉਂਕਿ ਜ਼ਕਰਿਆ ਨਬੀ ਨੇ ਇਹ ਦਰਸ਼ਨ ਰਾਤ ਦੇ ਵਕਤ ਵੇਖੇ ਸਨ ਇਸ ਕਰਕੇ ਉਹ ਤਾਂ ਸੁਪਨੇ ਹੀ ਸਨ, ਪਰ ਉਹ ਤਾਂ ਉਚੇਚੇ ਤੌਰ 'ਤੇ ਸਾਫ਼ ਸਾਫ਼ ਆਖਦਾ ਹੈ ਕਿ ਉਹ ਤਾਂ ਦਰਸ਼ਨ ਸਨ, ਸੁਪਨੇ ਨਹੀਂ। ਉਹ ਤਾਂ ਉਸ ਵਕਤ ਪੂਰੀ ਤਰ੍ਹਾਂ ਜਾਗਦਾ ਸੀ ਅਤੇ ਮੈਂ ਨਹੀਂ ਸੋਚਦਾ ਕਿ ਕੋਈ ਨੀਂਦ ਦੀ ਗੋਲੀ ਜਾਂ ਫਿਰ ਕਿਸੇ ਹੋਰ ਨਸ਼ੇ ਦੀ ਦਵਾਈ ਦੇ ਦੁਆਰਾ ਉਸ ਰਾਤ ਨੂੰ ਉਸਨੂੰ ਗਹਿਰੀ ਨੀਂਦ ਵਿੱਚ ਸੌਣ ਲਈ ਤਿਆਰ ਕੀਤਾ ਗਿਆ ਸੀ। ਬਹੁਤ ਸਾਰੇ ਲੋਕ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ ਕਿ ਸਾਡੇ ਇਸ ਜ਼ਮਾਨੇ ਵਿੱਚ ਪਰਮੇਸ਼ਵਰ ਦਰਸ਼ਨਾਂ ਜਾਂ ਸੁਪਨਿਆਂ ਦੁਆਰਾ ਗੱਲਾਂ ਨਹੀਂ ਕਰਦਾ। ਜਦੋਂ ਉਹ ਇਸ ਤਰ੍ਹਾਂ ਆਖਦੇ ਹਨ ਤਦ ਮੈਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਜਦੋਂ ਉਹ ਆਖਦੇ ਹਨ ਕਿ ਪਿਛਲੀ ਰਾਤ ਮੈਂ ਫਲਾਨਾ ਫਲਾਨਾ ਦਰਸ਼ਨ ਵੇਖਿਆ ਸੀ, ਜੇਕਰ ਉਹਨਾਂ ਨੇ ਵੇਖਿਆ ਵੀ ਹੋਵੇ ਤਦ ਮੈਨੂੰ ਝੱਟ ਹੀ ਪਤਾ ਲੱਗ ਜਾਂਦਾ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਕੋਈ ਸੰਦੇਸ਼ ਨਹੀਂ ਸੀ ਦਿੱਤਾ, ਬਲਕਿ ਉਹਨਾਂ ਦਾ ਉਹ ਸੁਪਨਾ ਵੇਖਣ ਦਾ ਕਾਰਨ ਤਾਂ ਉਹ ਭੋਜਨ ਸੀ ਜੋ ਕਿ ਉਹਨਾਂ ਨੇ ਉਸ ਪਿਛਲੀ ਸ਼ਾਮ ਖਾਧਾ ਸੀ, ਜਾਂ ਫਿਰ ਇਹ ਉਹਨਾਂ ਦੇ ਕਿਸੇ ਅਨੁਭਵ ਦੇ ਦੁਆਰਾ ਆਇਆ ਸੀ ਜੋ ਕਿ ਉਹਨਾਂ ਨੇ ਕੀਤਾ ਸੀ। ਸੌਣ ਦੇ ਵਕਤ ਦਿਮਾਗ ਕੰਮ ਨਹੀਂ ਕਰਦਾ ਅਤੇ ਪੂਰੀ ਤਰ੍ਹਾਂ ਨਿਵੇਕਲਾ ਹੋ ਜਾਂਦਾ ਹੈ ਅਤੇ ਆਮ ਤੌਰ 'ਤੇ ਇਹ ਕਿਸੇ ਅਨੁਭਵ ਦੇ ਬਾਰੇ ਦੁਬਾਰਾ ਫਿਰ ਸੋਚਦਾ ਹੈ ਜੋ ਕਿ ਸੁਪਨੇ ਨੂੰ ਪੈਦਾ ਕਰਦਾ ਹੈ। ਇਸ ਕਰਕੇ ਮੈਂ ਸੋਚਦਾ ਹਾਂ ਕਿ ਅਸੀਂ ਇਸ ਬਾਰੇ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਸਕਦੇ ਹਾਂ ਕਿ ਪਰਮੇਸ਼ਵਰ ਸਾਡੇ ਨਾਲ ਸੁਪਨਿਆਂ ਵਿੱਚ ਗੱਲਾਂ ਨਹੀਂ ਕਰਦਾ। ਗੌਰ ਕਰੋ ਕਿ ਜ਼ਕਰਿਆ ਨਬੀ ਆਖਦਾ ਹੈ ਮੈਂ ਡਿੱਠਾ। ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਇਸ ਸਮੇਂ ਪਰਮੇਸ਼ਵਰ ਨੇ ਇਸ ਨਬੀ ਨੂੰ ਕਿਸ ਤਰ੍ਹਾਂ ਆਪਣੇ ਆਪ ਬਾਰੇ ਪ੍ਰਕਾਸ਼ ਦਿੱਤਾ ਸੀ। ਉਹ ਅੱਗੇ ਆਖਦਾ ਹੈ ਕਿ ਵੇਖੋ, ਜ਼ਕਰਿਆ ਨਬੀ ਆਪਣੇ ਦਰਸ਼ਨ ਬਹੁਤ ਹੀ ਅਦਭੁਤ ਤਰੀਕੇ ਦੇ ਨਾਲ ਪੇਸ਼ ਕਰਦਾ ਹੈ। ਸੱਚਮੁੱਚ ਮੇਰਾ ਵਿਚਾਰ ਹੈ ਕਿ ਇੱਥੇ ਇਸ ਵਚਨ ਦੇ ਅਨੁਵਾਦਕ ਨੂੰ ਇਸ ਤੋਂ ਬਾਅਦ ਇੱਥੇ ਹੈਰਾਨ ਕਰਨ ਵਾਲਾ ਚਿੰਨ੍ਹ ਲਗਾਉਣਾ ਚਾਹੀਦਾ ਸੀ। ਜ਼ਕਰਿਆ ਨਬੀ ਆਖਦਾ ਹੈ ਕਿ ਵੇਖੋ, ਇੱਕ ਮਨੁੱਖ ਲਾਲ ਘੋੜੇ ਉੱਤੇ ਸਵਾਰ ਸੀ। ਉਹ ਤਾਂ ਉਸਦੀ ਦੇਹਧਾਰੀ ਹੋਣ ਤੋਂ ਪਹਿਲਾਂ ਪ੍ਰਭੂ ਯੇਸ਼ੂ ਮਸੀਹ ਸੀ। ਹੋ ਸਕਦਾ ਹੈ ਕਿ ਆਪ ਇਹ ਪੁੱਛੋ ਕਿ ਮੈਂ ਇਸ ਬਾਰੇ ਕਿਵੇਂ ਜਾਣਦਾ ਹਾਂ। ਜੀ ਹਾਂ, ਉਸਦੀ ਪਛਾਣ 11 ਅਤੇ 12 ਆਇਤਾਂ ਦੇ ਵਚਨਾਂ ਵਿੱਚ ਯਹੋਵਾ ਦੇ ਦੂਤ ਵਜੋਂ ਕੀਤੀ ਗਈ ਹੈ। ਪੁਰਾਣੇ ਨੇਮ ਵਿੱਚ ਯਹੋਵਾ ਦੇ ਦੂਤ ਨੂੰ ਪਰਮੇਸ਼ਵਰ ਹੋਣ ਵਜੋਂ ਆਖਿਆ ਗਿਆ ਹੈ। ਇਸ ਤਰ੍ਹਾਂ ਪੁਰਾਣੇ ਨੇਮ ਵਿੱਚ ਪਾਇਆ ਜਾਣ ਵਾਲਾ ਯਹੋਵਾ ਦਾ ਦੂਤ ਨਵੇਂ ਨੇਮ ਦਾ ਪ੍ਰਭੂ ਯੇਸ਼ੂ ਮਸੀਹ ਹੈ। ਉਹ ਉਸਦੀ ਹਜ਼ੂਰੀ ਦਾ ਦੂਤ ਹੈ। ਹੁਣ ਖੁਦ ਯਹੋਵਾ ਮਸੀਹਾ ਹੈ। ਇੱਥੇ ਮਸੀਹ ਦੇ ਦੇਹਧਾਰੀ ਹੋਣ ਤੋਂ ਪਹਿਲਾਂ ਜ਼ਕਰਿਆ ਨਬੀ ਉਸਨੂੰ ਇਸ ਜਗਤ ਉੱਤੇ ਨਜ਼ਰ ਰੱਖਦਿਆਂ ਵੇਖਦਾ ਹੈ। ਹੁਣ ਇਹ ਤਾਂ ਸੱਚ ਹੀ ਹੈ ਕਿ ਸ਼ੈਤਾਨ ਨੂੰ ਇਸ ਜਗਤ ਦਾ ਸਰਦਾਰ ਆਖਿਆ ਗਿਆ ਹੈ, ਭਾਵ ਇਸ ਜਗਤ ਦੀ ਪ੍ਰਣਾਲੀ ਦਾ। ਇਸ ਜਗਤ ਦੀ ਸਾਰੀ ਸਰੀਰਕਤਾ ਅੱਜ ਸਭ ਸ਼ੈਤਾਨ ਦੇ ਨਿਯੰਤਰਣ ਵਿੱਚ ਹੈ। ਠੀਕ ਇਸ ਵਕਤ ਵੀ ਪ੍ਰਭੂ ਯੇਸ਼ੂ ਮਸੀਹ ਪਰਛਾਈ ਵਿੱਚ ਖੜਿਆ ਹੋਇਆ ਆਪਣੇ ਨਿੱਜ ਲੋਕਾਂ ਉੱਤੇ ਆਪਣੀਆਂ ਨਜ਼ਰਾਂ ਲਗਾਈ ਰੱਖਦਾ ਹੈ। ਇੱਥੇ ਜ਼ਕਰਿਆ ਦੇ ਦਰਸ਼ਨ ਵਿੱਚ ਇਹ ਤਾਂ ਇਸਰਾਇਲੀ ਕੌਮ ਹੈ ਜਿਸ ਉੱਤੇ ਉਹ ਖਾਸ ਤੌਰ 'ਤੇ ਆਪਣੀਆਂ ਨਜ਼ਰਾਂ ਲਗਾਈ ਬੈਠਾ ਹੈ। ਇਹ ਜਾਣਨਾ ਕਿੰਨੇ ਦਿਲਾਸੇ ਵਾਲੀ ਗੱਲ ਹੈ। ਸਾਰੀਆਂ ਤਾਰਿਆਂ ਦੀਆਂ ਖਿੱਤੀਆਂ ਦੇ ਵਿੱਚੋਂ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਇਸ ਬ੍ਰਹਿਮੰਡ ਦਾ ਪਰਮੇਸ਼ੁਰ ਵੇਖ ਰਿਹਾ ਹੈ। ਉਹ ਆਪਣੀਆਂ ਨਜ਼ਰਾਂ ਆਪਣੇ ਨਿੱਜ ਲੋਕਾਂ ਉੱਤੇ ਲਗਾਈ ਬੈਠਾ ਹੈ। ਇਸ ਦਰਸ਼ਨ ਵੱਲੋਂ ਸਾਡੇ ਲਈ ਕੀ ਸੰਦੇਸ਼ ਦਿੱਤਾ ਜਾਂਦਾ ਹੈ? ਜ਼ਕਰਿਆ ਨਬੀ ਦਿਲਾਸੇ ਦੇ ਕਈ ਸੰਦੇਸ਼ ਦੇਵੇਗਾ ਅਤੇ ਸੱਚਮੁੱਚ ਇਹ ਉਹਨਾਂ ਵਿੱਚੋਂ ਹੀ ਇੱਕ ਹੈ। ਗੌਰ ਕਰੋ ਕਿ ਇੱਕ ਮਨੁੱਖ ਲਾਲ ਘੋੜੇ ਉੱਤੇ ਸਵਾਰ ਹੈ। ਇਸ ਲਾਲ ਰੰਗ ਦਾ ਕੀ ਮਹੱਤਵ ਹੈ? ਜੀ ਹਾਂ, ਲਾਲ ਰੰਗ ਲਹੂ ਅਤੇ ਲਹੂ ਦੇ ਬਹਾਏ ਜਾਣ ਦਾ ਜ਼ਿਕਰ ਕਰਦਾ ਹੈ। ਪ੍ਰਕਾਸ਼ ਦੀ ਪੋਥੀ ਵਿੱਚ ਇਹ ਯੁੱਧ ਵਿੱਚ ਬਹਾਏ ਜਾਣ ਵਾਲੇ ਲਹੂ ਦਾ ਜ਼ਿਕਰ ਕਰਦਾ ਹੈ। ਇਹ ਉਸਦੇ ਆਪਣੇ ਲਹੂ ਦਾ ਜ਼ਿਕਰ ਕਰਦਾ ਹੈ ਜੋ ਕਿ ਬਹਾਇਆ ਜਾਣਾ ਸੀ। ਉਹ ਇਸ ਧਰਤੀ ਉੱਤੇ ਨਜ਼ਰ ਮਾਰ ਰਿਹਾ ਹੈ ਕਿਉਂਕਿ ਉਹ ਆਪਣੀ ਜਾਨ ਦੇਵੇਗਾ ਅਤੇ ਇਸ ਧਰਤੀ ਉੱਤਲੇ ਮਨੁੱਖੀ ਘਰਾਣੇ ਲਈ ਉਸਦਾ ਲਹੂ ਬਹਾਏਗਾ। ਇਹ ਸਾਡੇ ਲਈ ਕਿਹੋ ਜਿਹੀ ਤਸਵੀਰ ਪੇਸ਼ ਕਰਦਾ ਹੈ? 8 ਆਇਤ ਦੇ ਵਚਨਾਂ ਵਿੱਚ ਅੱਗੇ ਲਿਖਿਆ ਹੈ ਕਿ ਉਸਦੇ ਮਗਰ ਲਾਲ, ਕਮੈਤ ਔਰ ਚਿੱਟੇ ਘੋੜੇ ਸਨ। ਇੱਥੇ ਇਸ ਤਰ੍ਹਾਂ ਆਖਿਆ ਗਿਆ ਹੈ ਕਿ ਉਹਨਾਂ ਘੋੜਿਆਂ ਉੱਤੇ ਸਵਾਰ ਸਨ, ਪਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਅਸੀਂ ਇਹ ਠੀਕ ਠੀਕ ਅੰਦਾਜ਼ਾ ਲਗਾ ਸਕਦੇ ਹਾਂ ਕਿ ਹਰੇਕ ਘੋੜੇ ਉੱਤੇ ਇੱਕ ਇੱਕ ਸਵਾਰ ਹੈ ਸੀ। ਇਹ ਇੱਕ ਇਹੋ ਜਿਹੀ ਥਾਂ ਹੈ ਜਿਸ ਬਾਰੇ ਪਰਮੇਸ਼ਵਰ ਨੇ ਸਾਨੂੰ ਪੂਰੀ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ, ਪਰ ਅਸੀਂ ਇਹ ਧਾਰਨਾ ਕਰਦੇ ਹਾਂ ਕਿ ਇਹ ਸਵਾਰ ਮਸੀਹ ਦੇ ਹੁਕਮ ਦੇ ਅਧੀਨ ਸੁਰਗਦੂਤ ਹਨ ਜਿਨ੍ਹਾਂ ਦਾ ਕੰਮ ਇਸ ਧਰਤੀ ਉੱਤੇ ਨਜ਼ਰ ਰੱਖਣਾ ਹੈ ਅਤੇ ਉਸ ਉੱਤੇ ਹੋਣ ਵਾਲੀਆਂ ਸਾਰੀਆਂ ਗੱਲਾਂ ਦੀ ਰਿਪੋਰਟ ਉਸਨੂੰ ਦੇਣਾ ਹੈ। ਮੇਰਾ ਇਹ ਵਿਸ਼ਵਾਸ ਹੈ ਕਿ ਇਹਨਾਂ ਘੋੜਿਆਂ ਦੇ ਰੰਗ ਲਾਲ, ਕਮੈਤ ਅਤੇ ਚਿੱਟਾ, ਇਹਨਾਂ ਸਾਰਿਆਂ ਦਾ ਹੀ ਮਹੱਤਵ ਪਾਇਆ ਜਾਂਦਾ ਹੈ। ਮੈਂ ਤਾਂ ਇਸ ਕਮੈਤ ਸ਼ਬਦ ਨੂੰ ਪਹਿਲਾਂ ਸੁਣਿਆ ਹੀ ਨਹੀਂ। ਇਹ ਘੋੜੇ ਦੀ ਕੁਝ ਚਿਰ ਪਹਿਲਾਂ ਆਵਾਜਾਈ ਦੇ ਮੁੱਖ ਸਾਧਨਾਂ ਵਿੱਚੋਂ ਇੱਕ ਹੋਇਆ ਕਰਦੇ ਸਨ। ਮੈਨੂੰ ਅਜੇ ਤੱਕ ਵੀ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਇੱਕ ਮੋਟਰ ਗੱਡੀ 'ਤੇ ਚੜ੍ਹਿਆ ਸੀ, ਜਦ ਇਸ ਬਾਰੇ ਮੈਂ ਕਿਹੋ ਜਿਹਾ ਮਹਿਸੂਸ ਕੀਤਾ ਸੀ। ਮੈਂ ਤਾਂ ਕਾਫ਼ੀ ਚਿਰ ਪਹਿਲਾਂ ਇਸ ਵੱਲ ਵੇਖਦਾ ਹੀ ਰਿਹਾ ਸੀ। ਮੈਂ ਹੀ ਨਹੀਂ ਬਲਕਿ ਕੁਝ ਚਿਰ ਪਹਿਲਾਂ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਵੇਖ ਕੇ ਹੈਰਾਨ ਹੀ ਹੁੰਦੇ ਸਨ। ਜੇਕਰ ਕਿਸੇ ਪਿੰਡ ਵਿੱਚ ਕੋਈ ਕਾਰ ਆਉਂਦੀ ਤਦ ਸਾਰਾ ਪਿੰਡ ਇਸ ਨੂੰ ਵੇਖਣ ਲਈ ਆ ਕੇ ਇਕੱਠਾ ਹੋ ਜਾਂਦਾ ਸੀ। ਇਹਨਾਂ ਕਮੈਤ ਰੰਗ ਦੇ ਘੋੜਿਆਂ ਦਾ ਜ਼ਿਕਰ ਇੱਥੇ ਕੀਤਾ ਗਿਆ ਹੈ। ਇਹਨਾਂ ਉੱਤੇ ਭੂਰੇ ਸੰਤਰੀ ਰੰਗ ਦੇ ਡੱਬ ਪਾਏ ਜਾਂਦੇ ਸਨ। ਅਸੀਂ ਤਾਂ ਇਸ ਨੂੰ ਗੰਦਾ, ਭੱਦਾ, ਪੀਲਾ ਰੰਗ ਹੀ ਆਖਦੇ ਹਾਂ। ਆਪ ਇਸ ਤਰ੍ਹਾਂ ਦੇ ਡੱਬੇ ਰੰਗ ਨੂੰ ਆਪਣੇ ਕਿਸੇ ਵੀ ਪਾਲਤੂ ਪਸ਼ੂ ਵਿੱਚ ਹੋਣਾ ਪਸੰਦ ਨਹੀਂ ਕਰਦੇ, ਪਰ ਇੱਕ ਬਾਲਕ ਵਜੋਂ ਇਹ ਸਭ ਕੁਝ ਸਾਨੂੰ ਇਸੇ ਤਰ੍ਹਾਂ ਹੀ ਜਾਪਦਾ ਹੈ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਆਖ ਚੁੱਕਾ ਹਾਂ ਕਿ ਇਹਨਾਂ ਰੰਗਾਂ ਵਿੱਚ ਵੀ ਇਹਨਾਂ ਦਾ ਇੱਕ ਮਹੱਤਵ ਪਾਇਆ ਜਾਂਦਾ ਹੈ। ਇਹ ਲਾਲ ਘੋੜੇ ਯੁੱਧ ਦਾ ਚਿੰਨ੍ਹ ਹੋਣਗੇ। ਚਿੱਟੇ ਘੋੜੇ ਸ਼ਾਇਦ ਫਤਿਹ ਦਾ ਜ਼ਿਕਰ ਕਰਨਗੇ, ਜੋ ਕਿ ਇਸ ਗੱਲ ਦਾ ਚਿੰਨ੍ਹ ਹੈ ਕਿ ਉਹ ਜੋ ਘੋੜਿਆਂ ਉੱਤੇ ਸਵਾਰ ਹੈ ਉਹ ਫਤਿਹ ਵੱਲ ਅੱਗੇ ਵੱਧ ਰਿਹਾ ਹੈ। ਇਹ ਕਮੈਤ ਰੰਗ ਦੂਸਰੇ ਹੋਰ ਰੰਗਾਂ ਦਾ ਮਿਸ਼ਰਣ ਹੈ। ਗੌਰ ਕਰੋ ਕਿ ਬਚਨ ਵਿੱਚ ਅੱਗੇ ਲਿਖਿਆ ਹੋਇਆ ਹੈ ਕਿ ਉਹ ਮਹਿੰਦੀ ਦੇ ਬੂਟਿਆਂ ਦੇ ਵਿਚਕਾਰ ਖੜ੍ਹਾ ਸੀ। ਇਹ ਮਾਰੂਥਲ ਦੇ ਇਲਾਕਿਆਂ ਵਿੱਚ ਪਾਇਆ ਜਾਂਦਾ ਸੀ। ਇਸਰਾਇਲ ਦੇਸ਼, ਜੋ ਕਿ ਇਹਨਾਂ ਦਾ ਅਸਲੀ ਘਰ ਜਾਪਦਾ ਹੈ, ਉੱਥੇ ਬਹੁਤ ਸਾਰੇ ਮਹਿੰਦੀ ਦੇ ਬੂਟਿਆਂ ਨਾਲ ਭਰੀਆਂ ਹੋਈਆਂ ਬਹੁਤ ਸਾਰੀਆਂ ਵਾਦੀਆਂ ਪਾਈਆਂ ਜਾਂਦੀਆਂ ਹਨ। ਇਸ ਮਹਿੰਦੀ ਦੇ ਬੂਟੇ ਨੂੰ ਤਾਂ ਇੱਕ ਤਰ੍ਹਾਂ ਇਸਰਾਇਲ ਦਾ ਚਿੰਨ੍ਹ ਹੀ ਪਾਇਆ ਜਾਂਦਾ ਹੈ। ਗੌਰ ਕਰੋ ਕਿ ਕੁਝ ਰੁੱਖ ਅਤੇ ਪੌਦੇ ਕੌਮ ਦੀ ਪ੍ਰਤੀਨਿਧਤਾ ਕਰਦੇ ਹਨ। ਜੈਤੂਨ, ਅੰਜੀਰ, ਮਹਿੰਦੀ, ਅੰਗੂਰੀ ਵੇਲ, ਇਹਨਾਂ ਸਭਨਾਂ ਦਾ ਆਪਣਾ ਹੀ ਮਹੱਤਵ ਪਾਇਆ ਜਾਂਦਾ ਹੈ। ਇਸ਼ਾਇਆ ਨਵੀ ਦੀ ਪੁਸਤਕ 41 ਅਧਿਆਇ ਉਸਦੀ 19 ਆਇਤ ਦੇ ਵਚਨ ਹਨ, ਮੈਂ ਉਜਾੜ ਵਿੱਚ ਦਿਆਰ ਅਤੇ ਇਸ ਤੋਂ ਬਾਅਦ ਸਿਆ, ਮਹਿੰਦੀ ਅਤੇ ਜੈਤੂਨ ਦੇ ਰੁੱਖ ਲਾਵਾਂਗਾ ਅਤੇ ਮੈਦਾਨ ਵਿੱਚ ਸਰੂ, ਚੀਲ ਅਤੇ ਚਨਾਰ ਦੇ ਰੁੱਖ ਇਕੱਠੇ ਰੱਖਾਂਗਾ। ਅੱਗੇ ਫਿਰ ਇਸ਼ਾਇਆ 55 ਅਧਿਆਇ ਉਸਦੀ 13 ਆਇਤ ਦੇ ਵਚਨ ਹਨ, ਕੰਡਿਆਂ ਦੇ ਥਾਂ ਸਰੂ ਉੱਗੇਗਾ, ਮਲੇ ਦੇ ਥਾਂ ਮਹਿੰਦੀ ਉੱਗੇਗੀ, ਇਹ ਯਹੋਵਾ ਲਈ ਨਾਮ ਅਤੇ ਸਦੀਪਕ ਨਿਸ਼ਾਨ ਹੋਵੇਗਾ ਜੋ ਮਿਟੇਗਾ ਨਹੀਂ। ਵਰਤਮਾਨ ਇਸਰਾਇਲ ਵਿੱਚ ਬਹੁਤ ਸਾਰੇ ਰੁੱਖ ਲਗਾਏ ਜਾ ਰਹੇ ਹਨ ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਮਹਿੰਦੀ ਦੇ ਰੁੱਖ ਹੀ ਹਨ ਜਿਨ੍ਹਾਂ ਦਾ ਅਸਲ ਮਹੱਤਵ ਹੋ ਸਕਦਾ ਹੈ। ਇਹ ਤਾਂ ਬੜੀ ਰੋਚਕ ਗੱਲ ਹੈ ਕਿ ਤੰਬੂਆਂ ਦੇ ਪਰਬ ਨੂੰ ਮਨਾਉਂਦੇ ਵਕਤ ਮਹਿੰਦੀ ਦੇ ਬੂਟਿਆਂ ਦੀਆਂ ਟਹਿਣੀਆਂ ਨੂੰ ਜੈਤੂਨ ਦੀਆਂ ਟਹਿਣੀਆਂ ਨਾਲ ਮਿਲਾ ਕੇ ਇਸਤੇਮਾਲ ਕੀਤਾ ਜਾਂਦਾ ਹੈ। ਅਸਲ ਵਿੱਚ ਮਹਿੰਦੀ ਲਈ ਇਬਰਾਨੀ ਭਾਸ਼ਾ ਦਾ ਸ਼ਬਦ ਹਾਦਸ ਹੈ, ਇਸ ਤੋਂ ਇਸਥਰ ਭਾਵ ਹਾਦਸ ਹੈ ਮਿਲਿਆ ਲਿਆ ਗਿਆ ਸ਼ਬਦ ਹੈ। ਇਸ ਤਰ੍ਹਾਂ ਇੱਕ ਲੜਕੀ ਜਿਸਦਾ ਨਾਮ ਇਸਥਰ ਹੋਵੇ ਅਤੇ ਇੱਕ ਹੋਰ ਲੜਕੀ ਜਿਸਦਾ ਨਾਮ ਮਹਿੰਦੀ ਹੋਵੇ ਅਸਲ ਵਿੱਚ ਉਸੇ ਨਾਮ ਨਾਲ ਜੁੜੀ ਹੋਈ ਹੈ ਜੋ ਕਿ ਮਹਿੰਦੀ ਦੇ ਬੂਟੇ ਦਾ ਜ਼ਿਕਰ ਕਰਦਾ ਹੈ। ਗੌਰ ਕਰੋ ਕਿ ਇੱਥੇ ਲਿਖਿਆ ਗਿਆ ਹੈ ਕਿ ਮਹਿੰਦੀ ਦੇ ਬੂਟਿਆਂ ਵਿੱਚ ਜਿਹੜੇ ਨੀਵੇਂ ਥਾਂ ਉੱਤੇ ਸਨ ਖੜ੍ਹਾ ਸੀ, ਭਾਵ ਮੇਰਾ ਆਬਾਦੀ ਵਿੱਚ, ਇੱਥੇ ਹੇਠਾਂ ਆਬਾਦੀ ਵਿੱਚ, ਇਹ ਬੂਟਿਆਂ ਦਾ ਝੁੰਡ ਹੇਠਾਂ ਆਬਾਦੀ ਵਿੱਚ ਹੋਵੇਗਾ ਜਿੱਥੇ ਕਿ ਪਾਣੀ ਉਪਲਬਧ ਹੈ ਸੀ। ਇਹ ਮਹਿੰਦੀ ਦੇ ਬੂਟੇ ਹੋ ਸਕਦਾ ਹੈ ਕਿ ਇਸਰਾਇਲ ਦੇ ਪ੍ਰਤੀਨਿਧੀ ਹੋਣ, ਕਿਉਂਕਿ ਉਹ ਇੱਕ ਕੌਮ ਵਜੋਂ ਠੀਕ ਇੱਕ ਆਬਾਦੀ ਦੇ ਹੇਠਾਂ ਹੀ ਪਾਈ ਜਾਂਦੀ ਸੀ। ਇਸ ਆਇਤ ਦੇ ਵਚਨਾਂ ਤੋਂ ਅੱਗੇ ਜਾਣ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਚਿੱਟੇ ਘੋੜੇ ਉੱਤੇ ਜੋ ਸਵਾਰ ਹੈ ਉਸ ਬਾਰੇ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਉਹ ਪ੍ਰਭੂ ਯੇਸ਼ੂ ਮਸੀਹ ਹੀ ਹੈ ਜੋ ਕਿ ਉਸ ਦਿਨ ਦੀ ਇੰਤਜ਼ਾਰ ਕਰ ਰਿਹਾ ਹੈ ਜਦੋਂ ਕਿ ਇਸ ਧਰਤੀ ਉੱਤੇ ਆਪਣਾ ਅਧਿਕਾਰ ਉਹ ਜਮਾ ਲਵੇਗਾ ਅਤੇ ਇਸ ਸਮੇਂ ਉਹ ਇਸ ਧਰਤੀ ਉੱਤੇ ਗਸ਼ਤ ਕਰ ਰਿਹਾ ਹੈ ਅਤੇ ਇਸ ਉੱਤੇ ਨਜ਼ਰਸਾਨੀ ਕਰ ਰਿਹਾ ਹੈ। ਇਸ ਤੋਂ ਬਾਅਦ ਮੇਰੀ ਇਹ ਧਾਰਨਾ ਹੈ ਕਿ ਦੂਸਰਿਆਂ ਘੋੜਿਆਂ ਉੱਤੇ ਪਾਏ ਜਾਣ ਵਾਲੇ ਸਵਾਰ ਉਹ ਉਸ ਦੁਆਰਾ ਰਚੀਆਂ ਗਈਆਂ ਸ਼ਕਤੀਆਂ ਹਨ ਜੋ ਕਿ ਉੱਚ ਸੁਭਾਵਿਕ ਪ੍ਰਾਣੀ ਜਾਂ ਸੁਰਗ ਦੂਤ ਹਨ ਜੋ ਕਿ ਉਸਦੇ ਨਾਲ ਹਨ। ਅੱਗੇ 9 ਤੋਂ ਲੈ ਕੇ 12 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਤਾਂ ਮੈਂ ਵੇਖਿਆ ਹੈ ਮੇਰੇ ਪ੍ਰਭੂ ਇਹ ਕੀ ਹਨ? ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਆਖਿਆ, ਮੈਂ ਤੈਨੂੰ ਵਿਖਾਵਾਂਗਾ ਕਿ ਇਹ ਕੀ ਹਨ। ਸੋ ਉਸ ਮਨੁੱਖ ਨੇ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖਲੋਤਾ ਸੀ ਉੱਤਰ ਦੇ ਕੇ ਆਖਿਆ, ਇਹ ਉਹ ਹਨ ਜਿਨ੍ਹਾਂ ਨੂੰ ਯਹੋਵਾ ਨੇ ਧਰਤੀ ਵਿੱਚ ਦੌਰੇ ਲਈ ਘੱਲਿਆ ਹੈ। ਉਹਨਾਂ ਨੇ ਯਹੋਵਾ ਦੇ ਦੂਤ ਨੂੰ ਜਿਹੜਾ ਮਹਿੰਦੀ ਦੇ ਬੂਟਿਆਂ ਵਿੱਚ ਖੜ੍ਹਾ ਸੀ ਉੱਤਰ ਦੇ ਕੇ ਆਖਿਆ ਕਿ ਅਸਾਂ ਧਰਤੀ ਦਾ ਆਪ ਦੌਰਾ ਕੀਤਾ ਹੈ ਅਤੇ ਵੇਖੋ ਸਾਰੀ ਧਰਤੀ ਅਮਨ ਨਾਲ ਭਸਦੀ ਹੈ। ਯਹੋਵਾ ਦੇ ਦੂਤ ਨੇ ਉੱਤਰ ਦੇ ਕੇ ਆਖਿਆ, ਹੇ ਸੈਨਾ ਦੇ ਯਹੋਵਾ, ਤੂੰ ਕਦ ਤੀਕ ਯਰੂਸ਼ਲਮ ਔਰ ਯਹੂਦਾ ਦੇ ਸ਼ਹਿਰਾਂ ਉੱਤੇ ਰਹਿਮ ਨਾ ਕਰੇਗਾ ਜਿਨ੍ਹਾਂ ਉੱਤੇ ਤੂੰ ਇਹ 70 ਵਰੇ ਗਜ਼ ਵਿੱਚ ਰਿਹਾ ਹੈ? ਤਾਂ ਮੈਂ ਆਖਿਆ, ਹੇ ਮੇਰੇ ਪ੍ਰਭੂ ਇਹ ਕੀ ਹਨ? ਇਹ ਉਹ ਹੀ ਸਵਾਲ ਹੈ ਜੋ ਕਿ ਅਸੀਂ ਵੀ ਕਰਦੇ ਹਾਂ, ਇਸ ਕਰਕੇ ਆਓ ਸੁਣੀਏ। ਉਹ ਆਖਦਾ ਹੈ ਕਿ ਉਹ ਵਿਖਾਏਗਾ ਕਿ ਇਹ ਕੀ ਹਨ। ਤਾਂ ਸਾਡੇ ਵਚਨਾਂ ਵਿੱਚ ਦੌਰੇ ਲਈ ਘੱਲਿਆ ਗਿਆ ਆਖਿਆ ਹੈ, ਇਸ ਦਾ ਜ਼ਿਕਰ ਪਾਇਆ ਜਾਂਦਾ ਹੈ, ਭਾਵ ਉਹ ਧਰਤੀ ਉੱਤੇ ਗਸ਼ਤ ਕਰ ਰਹੇ ਸਨ। 11 ਆਦਿ ਵਚਨ ਹਨ, ਸਾਰੀ ਧਰਤੀ ਅਮਨ ਨਾਲ ਵਸਦੀ ਹੈ, ਭਾਵ ਇਸ ਸਮੇਂ ਧਰਤੀ ਉੱਤੇ ਅਮਨ ਪਾਇਆ ਜਾਂਦਾ ਸੀ। ਇਹ ਤਾਂ ਬਹੁਤ ਅੱਛਾ ਜਾਪਦਾ ਹੈ ਕਿਉਂਕਿ ਇਸ ਧਰਤੀ ਉੱਤੇ 5000 ਸਾਲਾਂ ਦੇ ਇਤਿਹਾਸ ਦੀ ਲਿਖਤ ਵਿੱਚ ਸਿਰਫ 200 ਸਾਲ ਹੀ ਅਮਨ ਦੇ ਪਾਏ ਜਾਂਦੇ ਹਨ। ਇਹ ਮਨੁੱਖ ਇੱਕ ਯੁੱਧ ਪਸੰਦ ਪ੍ਰਾਣੀ ਹੈ ਸੀ, ਉਸਦੇ ਦਿਲ ਦੇ ਅੰਦਰ ਯੁੱਧ ਪਾਇਆ ਜਾਂਦਾ ਸੀ, ਇਸ ਕਰਕੇ ਇਸ ਸ਼ਾਂਤੀ ਦੇ ਸਮੇਂ ਦਾ ਜ਼ਿਕਰ ਤਾਂ ਬਹੁਤ ਅੱਛਾ ਜਾਪਦਾ ਹੈ। ਪਰ ਇਹ ਅਮਨ ਕਿਸ ਕਿਸਮ ਦਾ ਸੀ? ਜੀ ਹਾਂ, ਇਹ ਤਾਂ ਇਸ ਤਰ੍ਹਾਂ ਦਾ ਅਮਨ ਸੀ ਜੋ ਕਿ ਜ਼ਿਆਦਾ ਲੰਬੇ ਅਰਸੇ ਲਈ ਨਹੀਂ ਬਣਿਆ ਰਹਿੰਦਾ। ਅੱਗੇ 12 ਦੇ ਵਚਨ ਹਨ, ਜਿਨ੍ਹਾਂ ਉੱਤੇ ਤੂੰ ਇਹ 70 ਵਰੇ ਗਜ਼ਬ ਵਿੱਚ ਰਿਹਾ ਹੈ, ਭਾਵ 70 ਵਰਿਆਂ ਤੋਂ ਯਰੂਸ਼ਲਮ ਖੰਡਰ ਅਤੇ ਕੂੜੇ ਦਾ ਢੇਰ ਬਣ ਕੇ ਰਿਹਾ ਸੀ। ਪਰ ਇਸਰਾਇਲ ਦਾ ਉਹ ਵਕੀਆ ਜੋ ਕਿ ਅਸੀਰੀ ਤੋਂ ਵਾਪਸ ਆਇਆ ਸੀ, ਉਸਨੇ ਹੁਣ ਇਸ ਦੀ ਦੁਬਾਰਾ ਉਸਾਰੀ ਕਰਨੀ ਆਰੰਭ ਕਰ ਦਿੱਤੀ ਹੈ। ਹੁਣ ਇਹ ਦੁਹਾਈ ਦਿੱਤੀ ਜਾ ਰਹੀ ਹੈ ਕਿ ਅਜੇ ਹੋਰ ਕਿੰਨਾ ਸਮਾਂ ਬਾਅਦ ਵਿੱਚ ਪਰਮੇਸ਼ਵਰ ਸਾਡੇ ਵਾਸਤੇ ਅਸਲੀ ਬਰਕਤ ਦੇਣ ਜਾ ਰਿਹਾ ਹੈ। ਮੇਰੇ ਦੋਸਤ, ਇਹ ਤਾਂ ਸਾਡੀ ਵਰਤਮਾਨ ਸਥਿਤੀ ਉੱਤੇ ਵੀ ਲਾਗੂ ਹੋਣ ਵਾਲੀ ਗੱਲ ਹੈ। ਇਹ ਜਗਤ ਉਦੋਂ ਤੱਕ ਸਥਾਈ ਅਮਨ ਨਹੀਂ ਪਾ ਸਕਦਾ ਜਦੋਂ ਤੱਕ ਪ੍ਰਭੂ ਯੇਸ਼ੂ ਮਸੀਹ ਜੀ ਯਰੂਸ਼ਲਮ ਵਿੱਚ ਰਾਜ ਨਹੀਂ ਕਰ ਰਹੇ, ਕਿਉਂਕਿ ਉਹ ਸ਼ਾਂਤੀ ਦਾ ਰਾਜਕੁਮਾਰ ਹੈ। ਉਸਦੇ ਨਾਲ ਨਾਲ ਜੋ ਸ਼ਾਂਤੀ ਉਹ ਦਿੰਦਾ ਹੈ ਉਹ ਤਾਂ ਪਰਮੇਸ਼ਵਰ ਨਾਲ ਮੇਲ ਹੈ, ਕਿਉਂਕਿ ਫਿਰ ਪਾਪ ਮਾਫ਼ ਕੀਤੇ ਜਾਂਦੇ ਹਨ। ਜੇਕਰ ਅਸੀਂ ਪਰਮੇਸ਼ਵਰ ਦੇ ਨਾਲ ਠੀਕ ਠਾਕ ਹੋਈਏ ਤਾਂ ਅਸੀਂ ਆਪਣੇ ਗੁਆਂਢੀਆਂ ਨਾਲ ਸ਼ਾਂਤੀ ਪਾ ਸਕਦੇ ਹਾਂ ਅਤੇ ਕੌਮਾਂ ਦੇ ਵਿਚਕਾਰ ਅਮਨ ਵੀ। ਪਰ ਜੋ ਵੀ ਇਹ ਸਭਿਅਤ ਜਗਤ ਹੈ ਪਰ ਮਸੀਹੀ ਨਹੀਂ, ਇਸ ਵਿੱਚ ਪਾਈਆਂ ਜਾਣ ਵਾਲੀਆਂ ਕੌਮਾਂ ਨੇ ਇਸ ਤੋਂ ਪਹਿਲੀ ਸ਼ਤਾਬਦੀ ਦੇ ਵਿੱਚ 2 ਵਿਸ਼ਵ ਯੁੱਧ ਕਰਵਾਏ ਹਨ। ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਜਦੋਂ ਕਿ ਇਸ ਜਗਤ ਦੀਆਂ ਸਭਿਅਤ ਕੌਮਾਂ ਦੂਸਰੇ ਮਨੁੱਖਾਂ ਲਈ ਖਤਰਾ ਸਮਝੇ ਜਾਣ ਵਾਲੇ ਲੋਕਾਂ ਨੂੰ ਭਾਲ ਰਹੇ ਸਨ, ਉਸ ਸਮੇਂ ਉਹਨਾਂ ਨੇ ਉਹਨਾਂ ਹੀ ਗੈਰ ਕੌਮਾਂ ਵੱਲੋਂ ਨਿੱਘੀ ਆਓ ਭਗਤ ਨੂੰ ਪਾਇਆ ਜੋ ਕਿ ਅਮਨ ਨਾਲ ਰਹਿ ਰਹੇ ਸਨ। ਇਹ ਜਗਤ ਮਸੀਹ ਤੋਂ ਬਗੈਰ ਅਮਨ ਨਹੀਂ ਪਾ ਸਕਦਾ। ਯਰੂਸ਼ਲਮ ਇਸ ਜਗਤ ਦੀ ਸ਼ਾਂਤੀ ਦੀ ਕੁੰਜੀ ਹੈ। ਜ਼ਕਰਿਆ ਨਬੀ ਦੇ ਜ਼ਮਾਨੇ ਵਿੱਚ ਜਗਤ ਯਰੂਸ਼ਲਮ ਤੋਂ ਇਨਕਾਰੀ ਹੋ ਕੇ ਅਮਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੀਦੋ ਫਾਰਸ ਦੇ ਰਾਜ ਦੇ ਦੌਰਾਨ ਵੀ ਇਹੋ ਹੀ ਪਾਇਆ ਜਾਂਦਾ ਸੀ। ਯਾਦ ਕਰੋ ਕਿ ਬਾਬਲ ਨੇ ਮਿਸਰ ਅਤੇ ਅਸ਼ੂਰ ਨੂੰ ਦਬਾਇਆ ਹੋਇਆ ਸੀ। ਮੀਦੇ ਫਾਰਸ ਨੇ ਬਾਬਲ ਦੇ ਰਾਜ ਦਾ ਅੰਤ ਕੀਤਾ ਸੀ ਅਤੇ ਉਹ ਇੰਡਸ ਨਦੀ ਤੋਂ ਭੂਮੱਧ ਸਾਗਰ ਤੱਕ ਅਤੇ ਬਲੈਕ ਸੀ ਦੀਆਂ ਬਰਫ਼ ਨਾਲ ਢੱਕੀਆਂ ਹੋਈਆਂ ਪਹਾੜੀਆਂ ਅਤੇ ਕੈਸਪੀਅਨ ਸੀ ਤੋਂ ਲੈ ਕੇ ਸਹਾਰਾ ਰੇਗਿਸਤਾਨ ਦੀ ਤਪਦੀ ਰੇਤ ਤੱਕ ਰਾਜ ਕਰ ਰਿਹਾ ਸੀ। ਉਹਨਾਂ ਦੇ ਰਾਜ ਦੇ ਦੌਰਾਨ ਇਸ ਜਗਤ ਵਿੱਚ ਇੱਕ ਛੋਟਾ ਜਿਹਾ ਅਮਨ ਵਾਲਾ ਸਮਾਂ ਹੈ ਸੀ, ਪਰ ਇਹ ਜ਼ਿਆਦਾ ਲੰਬਾ ਅਰਸਾ ਨਹੀਂ ਸੀ ਹੋਇਆ ਕਿ ਪੱਛਮ ਤੋਂ ਸਿਕੰਦਰ ਮਹਾਨ ਆਇਆ ਅਤੇ ਉਸਨੇ ਇਸ ਸਭ ਨੂੰ ਦੁਬਾਰਾ ਫਿਰ ਉਥਲ ਪੁਥਲ ਕਰ ਦਿੱਤਾ ਸੀ। ਇਹ ਅਮਨ ਸਥਾਈ ਨਹੀਂ ਸੀ ਹੋ ਸਕਿਆ ਕਿਉਂਕਿ ਯਰੂਸ਼ਲਮ ਹੀ ਇਸ ਸਾਰੇ ਅਮਨ ਦੀ ਕੁੰਜੀ ਹੈ। ਇਸੇ ਪੁਸਤਕ ਬਾਰੇ ਹੋਰ ਵਧੇਰੇ ਜਾਣਨਾ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਿਆ ਜਾਵੇਗਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।